ਤੁਸੀਂ ਹੋ SBS ਪੰਜਾਬੀ ਦੇ ਨਾਲ।
ਲੋਕੀ ਕਹਿਣ ਰੱਬ ਸਭ ਵਿੱਚ ਹੈ, ਸਭ ਕੁਝ ਉਹ ਹਰ ਥਾਂ ਹਰ ਸ਼ੈ, ਜਿੱਧਰ ਦੇਖੋ ਰੱਬੀ ਰੱਬ। ਪਰ ਮੇਰੀਆਂ ਅੱਖੀਆਂ ਹਾਲੇ ਕੁਝ ਠੀਕ ਸੁਜਾਖੀਆਂ ਨਹੀਂ ਜਾਪਦੀਆਂ, ਮੈਨੂੰ ਰੱਬ ਇਉਂ ਹਰ ਥਾਂ ਨਹੀਂ ਦਿਸਦਾ। SBS ਪੰਜਾਬੀ ਸੁਣ ਰਹੇ ਹੋ ਤੁਸੀਂ, ਔਰ ਪ੍ਰੋਫੈਸਰ ਪੂਰਨ ਸਿੰਘ ਦੀਆਂ ਇਹਨਾਂ ਸਤਰਾਂ ਦੇ ਨਾਲ ਮੈਂ ਪਤਰਸ ਮਸੀਹ SBS ਦੇ ਮੈਲਬਰਨ ਸਟੂਡੀਓ ਤੋਂ ਤੁਹਾਡਾ ਨਿੱਘਾ ਸਵਾਗਤ ਕਰਦਾ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਜ਼ਿਕਰ ਇਸੇ ਕਰਕੇ ਹੋਇਆ ਕਿਉਂਕਿ ਅੱਜ ਸਾਡੇ ਮਹਿਮਾਨ ਜੋ ਸਾਡੇ ਵਿਹੜੇ ਵਿੱਚ ਆਏ ਨੇ, ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਕਵਿਤਾ ਦੇ ਉੱਤੇ ਡਾਕਟਰੇਟ ਕੀਤੀ ਹੈ, ਦਿੱਲੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਦੇ ਵਜੋਂ ਸੇਵਾਵਾਂ ਨਿਭਾਈਆਂ ਨੇ, ਅੱਜ ਕੱਲ੍ਹ ਆਸਟ੍ਰੇਲੀਆ ਦੌਰੇ ਦੇ ਉੱਤੇ ਹੈਗੇ ਹੈ। ਔਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਅਮਰੀਕ ਸਿੰਘ ਪੂਨੀ ਸਾਹਿਬ ਦਾ, ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ, ਉਹਨਾਂ ਦੇ ਅਕਾਦਮਿਕ ਸਫ਼ਰ ਦੇ ਬਾਰੇ ਵਿੱਚ, ਔਰ ਪੰਜਾਬੀ ਸਾਹਿਤ ਦੇ ਬਾਰੇ ਵਿੱਚ ਗੱਲਾਂ ਕਰਾਂਗੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ ਵਿਹੜੇ 'ਚ।
ਹਾਂ, ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਮੌਕਾ ਜਿਹੜਾ ਗਾਣਾ ਪੈਦਾ ਕੀਤਾ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ ਆਪਣੇ ਬਾਰੇ, ਆਪਣੇ ਅਕੈਡਮਿਕ ਕੈਰੀਅਰ ਬਾਰੇ ਜਾਂ ਸਾਹਿਤ ਬਾਰੇ ਪੰਜਾਬੀ ਦਾ।
ਜੀ,
ਬਹੁਤ ਬਹੁਤ ਮਿਹਰਬਾਨੀ ਤੁਹਾਡੀ,
ਧੰਨਵਾਦ ਜੀ। ਆਸਟ੍ਰੇਲੀਆ ਦਾ ਦੌਰਾ ਕਿਵੇਂ ਚੱਲ ਰਿਹਾ ਜੀ, ਇੱਥੋਂ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ।
ਆਸਟ੍ਰੇਲੀਆ ਦਾ ਦੌਰਾ ਇਸ ਤਰ੍ਹਾਂ ਹੈ ਕਿ ਮੈਂ ਅੱਜ ਹਫ਼ਤਾ ਹੋ ਗਿਆ ਮੈਨੂੰ, ਮੈਂ ਪਿਛਲੇ ਬੁੱਧਵਾਰ ਇੱਥੇ ਆਇਆ ਸੀ, ਬਹੁਤ ਅੱਛਾ ਲੱਗ ਰਿਹਾ
ਜੀ।
ਇੱਥੋਂ ਸਾਡੇ ਦਿੱਲੀ ਦੀ ਆਬੋ ਹਵਾ ਜਿਹੜੀ ਆ ਉਹਦੇ ਮੁਤਾਬਕ ਇੱਥੇ ਬਹੁਤ ਅੱਛਾ ਜਿਹੜਾ ਗਾਣਾ ਲੱਗ ਰਿਹਾ, ਸਾਰਾ ਆਬੋ ਹਵਾ ਬਹੁਤ ਅੱਛੀ ਹੈ।
ਤੇ ਪੰਜਾਬ ਤੋਂ ਵੈਸੇ ਕਿਹੜਾ ਜ਼ਿਲ੍ਹਾ ਜੀ ਆਪਣਾ, ਕਿਹੜੇ ਜ਼ਿਲ੍ਹੇ ਨਾਲ ਤਾਲੁਕ ਹੈ ਜੀ ਆਪਣਾ?
ਮੈਂ ਡੇਰਾ ਬਾਬਾ ਨਾਨਕ ਦਾ, ਗੁਰਦਾਸਪੁਰ।
ਤੇ ਡਾਕਟਰ ਸਾਹਿਬ, ਪੰਜਾਬੀ ਸਾਹਿਤ ਵੱਲ ਨੂੰ ਕਿਵੇਂ ਆਉਣਾ ਹੋਇਆ ਤੇ ਇਸ ਵਿਸ਼ੇ ਨੂੰ ਅਕਾਦਮਿਕ ਤੌਰ ਤੇ ਪੜ੍ਹਨ ਦੇ ਲਈ ਕਿੰਝ ਅੱਗੇ ਪੜਾਅ ਦਰ ਪੜਾਅ ਵਧੇ ਤੁਸੀਂ?
ਇਸ ਤਰ੍ਹਾਂ ਕਿ ਮੈਂ ਸ਼ੁਰੂ ਤੋਂ ਹੀ ਨਾ, ਮੇਰਾ ਜਿਹੜਾ ਰੁਝਾਨ ਸੀ ਨਾ ਉਹ ਲਿਟਰੇਚਰ ਵਾਲੀ। ਮੈਂ ਓਰੀਜਨਲੀ ਜਿਹੜਾ ਹੈਗਾ ਆ ਡੇਰਾ ਬਾਬਾ ਨਾਨਕ ਸਕੂਲ ਜਿਹੜਾ ਹੈਗਾ ਆ ਉੱਥੋਂ ਤਿੰਨ ਜਮਾਤਾਂ ਪਾਸ ਕੀਤੀਆਂ ਸਨ, ਤੇ ਫਿਰ ਉਸ ਤੋਂ ਬਾਅਦ ਮੈਂ 1950 ਵਿੱਚ ਇੱਥੇ ਦਿੱਲੀ ਆ ਗਿਆ। ਉੱਥੇ ਮੈਂ ਉਰਦੂ ਪੜ੍ਹਿਆ ਸੀ, ਇੱਥੇ ਪੰਜਾਬੀ ਹੈ ਨਹੀਂ ਸੀ, ਹਿੰਦੀ ਸੀ, ਹਿੰਦੀ ਪੜ੍ਹਦਾ ਰਿਹਾ ਮੈਂ। ਪਰ ਜਦੋਂ ਮੈਂ ਸੀਨੀਅਰ ਸੈਕੰਡਰੀ ਇੱਥੇ ਜਾ ਕੇ ਕੀਤੀ ਆ, ਉਸ ਤੋਂ ਬਾਅਦ ਮੈਂ ਫਿਰ ਪੰਜਾਬੀ ਜਿਹੜੀ ਹੈਗੀ ਆ ਨਾ ਉਹਦੇ ਪੜ੍ਹਨਾ ਸ਼ੁਰੂ ਕੀਤਾ। ਨਾਨਕ ਸਿੰਘ ਦੇ ਨਾਵਲ ਜਿਹੜੇ ਹੈਗੇ ਸਾਰੇ ਪੜ੍ਹ ਗਿਆ ਮੈਂ, ਅੰਮ੍ਰਿਤਾ ਪ੍ਰੀਤਮ ਦੇ ਨਾਵਲ, ਜਸਵੰਤ ਸਿੰਘ ਕੰਵਲ ਦੇ ਨਾਵਲ ਜਾਂ ਇਸ ਤਰ੍ਹਾਂ ਜਿਹੜੇ ਹੈਗੇ ਸੀ ਉਸ ਵੇਲੇ ਨਾਵਲ, ਉਹਨਾਂ ਨਾਵਲਾਂ ਨੇ ਨਾ ਮੈਨੂੰ ਉਸ ਵਿੱਚ ਪੰਜਾਬੀ ਸਿਖਾ ਦਿੱਤੀ। ਪੰਜਾਬੀ ਮੈਨੂੰ ਪੜ੍ਹਨੀ ਤੇ ਪਹਿਲੇ ਆਉਂਦੀ ਸੀ, ਪਰ ਉਸ ਤੋਂ ਬਾਅਦ ਮੇਰਾ ਜਿਹੜਾ ਇੰਟਰਸਟ ਹੈ ਨਾ ਇਹਦੇ ਵੱਲ ਹੋ ਗਿਆ। ਫਿਰ ਮੈਂ ਉਸ ਤੋਂ ਬਾਅਦ, ਸਾਡੇ ਇੱਥੇ ਨਾ ਪ੍ਰੀ ਯੂਨੀਵਰਸਿਟੀ ਹੁੰਦਾ ਐਗਜ਼ਾਮ ਅੱਗੇ ਸਟੱਡੀ ਕਰਨ ਲਈ, ਉਹਦੇ ਵਿੱਚ ਮੈਂ ਫਿਰ ਪੰਜਾਬੀ ਲਈ ਸੀ, ਤੇ ਜਿਹੜਾ ਹੈਗਾ ਨਾ ਉਸ ਸਾਲ ਪੰਜਾਬੀ ਵਿੱਚ ਯੂਨੀਵਰਸਿਟੀ 'ਚ ਫਸਟ ਆਇਆ ਸੀ। ਫਸਟ ਟਾਈਮ ਮੈਂ ਪੰਜਾਬੀ ਲਈ ਸੀ, ਅਕੈਡੈਮਿਕ ਤੌਰ 'ਤੇ ਬਹੁਤ ਅੱਛੀ ਪਰਫਾਰਮੈਂਸ ਸੀ ਮੇਰੀ। ਫਿਰ ਉਸ ਤੋਂ ਬਾਅਦ ਫਿਰ ਮੈਂ ਗ੍ਰੈਜੂਏਸ਼ਨ ਜਿਹੜੀ ਹੈਗੀ ਨਾ ਆਨਰਸ ਪੰਜਾਬੀ ਕੀਤੀ ਸੀ ਇੱਥੋਂ ਦਿੱਲੀ ਤੋਂ, ਇੱਥੋਂ ਮੈਂ ਐੱਮਏ ਕੀਤੀ ਯੂਨੀਵਰਸਿਟੀ ਤੋਂ। ਯੂਨੀਵਰਸਿਟੀ ਦੇ ਐੱਮਏ ਦੇ ਵਿੱਚ ਵੀ ਮੇਰੀ ਯੂਨੀਵਰਸਿਟੀ ਦੇ ਵਿੱਚ ਥਰਡ ਪੋਜੀਸ਼ਨ ਸੀ, ਅਤੇ ਉਸ ਤੋਂ ਬਾਅਦ ਫਿਰ ਮੇਰੀ ਮੁਲਾਕਾਤ ਡਾਕਟਰ ਹਰਭਜਨ ਸਿੰਘ, ਬੜੇ ਵਿਦਵਾਨ ਸਨ, ਤੁਸੀਂ ਨਾਂ ਸੁਣਿਆ ਹੋਏਗਾ ਉਹਨਾਂ ਦਾ, ਪੰਜਾਬੀ ਦੇ ਜਿਹੜਾ ਗਾਇਆ ਆਪਣੇ ਸਮੇਂ ਦੇ ਆਲੋਚਕ ਕਵੀ, ਬਹੁਤ ਕੁਛ ਸੀ, ਟਰਾਂਸਲੇਟਰ ਵਗੈਰਾ ਬਹੁਤ ਕੁਛ ਕੀਤਾ ਉਹਨਾਂ ਨੇ, ਕੰਮ ਸੰਸਥਾ ਵਰਗਾ ਕੰਮ ਸੀ ਉਹਨਾਂ ਦਾ। ਉਹਨਾਂ ਨੇ ਫਿਰ ਜਿਹੜਾ ਹੈਗਾ ਨਾ, ਪਤਾ ਨਹੀਂ ਜਿਹੜਾ ਹੈਗਾ ਨਾ, ਉਹਨਾਂ ਨੇ ਖੁਦ ਹੀ ਜਿਹੜਾ ਹੈਗਾ ਨਾ ਆਖਿਆ ਕਿ ਮੈਂ PhD ਕਰਵਾਉਣੀ ਹੈ ਤੈਨੂੰ। ਨਾਰਮਲੀ ਜਿਹੜਾ ਹੈਗਾ ਗਾਈਡ ਚੰਗਾ ਮਿਲਦਾ ਨੀਗਾ, ਪਰ ਉਹ ਮੈਨੂੰ ਉਹਨਾਂ ਨੇ ਆਪੇ ਚੁਣ ਲਿਆ। ਤੇ ਫਿਰ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਆ ਕਿ ਮੈਂ ਪੂਰਨ ਸਿੰਘ ਦੇ ਉੱਪਰ ਫਿਰ ਜਿਹੜਾ ਹੈਗਾ ਨਾ ਕੰਮ ਕੀਤਾ, ਕੰਮ ਜਿਹੜਾ ਹੈਗਾ ਨਾ ਕਾਫੀ ਚੰਗੀ ਉਹਦੀ ਰਿਸੈਪਸ਼ਨ ਹੋਈ ਆ। ਉਸ ਤੋਂ ਬਾਅਦ ਮੈਂ ਉਹ ਕਿਤਾਬ ਵੀ ਜਿਹੜੀ ਮੇਰੀ ਪਬਲਿਸ਼ ਹੋਈ ਆ, ਉਹ ਥੀਸਿਸ ਜਿਹੜਾ ਹੈਗਾ ਕਿਤਾਬ ਦੇ ਰੂਪ ਵਿੱਚ ਮੈਂ ਪਬਲਿਸ਼ ਕੀਤਾ, ਪੂਰਨ ਸਿੰਘ ਦੀ ਕਵਿਤਾ ਕਦਿਆਨ ਦੇ ਨਾਂ ਦੇ ਉੱਤੇ। ਉਸ ਤੋਂ ਪਹਿਲੇ ਵੀ ਮੇਰੀ ਇਹ ਕਿਤਾਬ ਆ ਚੁੱਕੀ ਸੀ, ਸਿਰਜਣਾ ਤੇ ਸਮੀਖਿਆ। ਉਸ ਤੋਂ ਬਾਅਦ ਫਿਰ ਮੇਰੀਆਂ ਜਿਹੜੀਆਂ ਨੇ ਕੁਝ ਕਿਤਾਬਾਂ ਆਈਆਂ ਨੇ, ਸਹਿਤ ਸਿਧਾਂਤ ਤੇ ਸਮੀਖਿਆ ਸੀ, ਸ਼ਿਵ ਕੁਮਾਰ ਦੇ ਉੱਪਰ ਮੈਂ ਐਡਿਟ ਕੀਤਾ ਹੈ। ਪੂਰਨ ਸਿੰਘ ਦੀ ਫਿਰ ਪ੍ਰੋਜ਼ ਜਿਹੜੀ ਗਈ ਆ ਉਹਦੇ ਉੱਪਰ ਜਿਹੜਾ ਹੈਗਾ ਮੈਂ ਨੈਸ਼ਨਲ ਬੁੱਕ ਟਰੱਸਟ ਸਾਡੇ ਇੱਥੇ ਹੈਗਾ ਉਹਦੇ ਲਈ ਮੈਂ ਜਿਹੜਾ ਹੈਗਾ ਤਿਆਰ ਕੀਤੀ ਕਿਤਾਬ। ਕੁਝ ਹੋਰ ਟਰਾਂਸਲੇਸ਼ਨ ਵਗੈਰਾ ਦੀਆਂ ਵੀ ਹੈਗੀਆਂ ਜਿਹੜੀਆਂ ਮੈਂ ਨੈਸ਼ਨਲ ਬੁੱਕ ਟਰੱਸਟ ਲਈ ਕੀਤੀਆਂ ਨੇ, ਸਾਹਿਤ ਅਕੈਡਮੀ ਜਿਹੜੀ ਗਿਆ ਉਹਦੇ ਲਈ ਕੀਤੀ।
ਤੇ ਕੁੱਲ ਅੰਦਾਜ਼ਨ ਕੁਝ ਕੁੱਲ ਕਿੰਨੀਆਂ ਕੁ ਕਿਤਾਬਾਂ ਹੋਣਗੀਆਂ ਜੀ ਜਿਹੜੀਆਂ ਤੁਹਾਡੇ ਹੱਥੀਂ ਲਿਖੀਆਂ ਜਾ ਚੁੱਕੀਆਂ ਨੇ ਜਾਂ ਕੁਛ ਅੰਦਾਜ਼ਾ ਕੋਈ?
ਇਸ ਤਰ੍ਹਾਂ ਕਿ ਚਾਰ ਕਿਤਾਬਾਂ ਮੇਰੀਆਂ ਮੌਲਿਕ ਕਹੀਆਂ ਜਾ ਸਕਦੀਆਂ ਨੇ, चार पंज किताबां गईयां जा सकदियां, बाकी कोई तीन चार किताबां जिहड़ियां ने कुछ दो जिहड़ियां ने उहनां दे विचों ट्रांसलेशन हैगियां ने, एक साढ़े अखबारां दी कहानी ਦੇ ਨਾਂ ਦੇ ਉੱਤੇ ਹੈਗੀ ਆ, ਇੱਕ ਮਾਂ ਸਵੇਤਾ ਦੇਵੀ ਦਾ ਨਾਂ ਸੁਣਿਆ ਹੋਏਗਾ ਤੁਸੀਂ, ਬਹੁਤ ਅੱਛੀ ਬੰਗਾਲ ਦੀ ਜਿਹੜੀ ਹੈਗੀ ਹੈ ਸੀ, ਉਹਨਾਂ ਦੀ ਕਿਤਾਬ ਹੈਗੀ ਸੀ, ਉਹਨੂੰ ਮੈਂ ਜਿਹੜਾ ਹੈਗਾ ਪੰਜਾਬੀ ਵਿੱਚ ਕੀਤਾ ਸੀ, ਉਹ ਨੈਸ਼ਨਲ ਬੁੱਕ ਟ੍ਰਸਟ ਲਈ ਉਹ ਵੀ ਕੀਤੀ ਸੀ। ਫਿਰ ਉਹ ਪੂਰਨ ਸਿੰਘ ਵਾਲੀ ਤਾਂ ਹੈ ਹੀ ਹੈ, ਅਤੇ ਪੂਰਨ ਸਿੰਘ ਦੀ ਪ੍ਰੋਜ਼ ਬਾਰੇ, ਉਹ ਪੋਇਟਰੀ ਬਾਰੇ ਤਾਂ ਮੈਂ ਕੰਮ ਕੀਤਾ ਸੀ, ਪ੍ਰੋਜ਼ ਬਾਰੇ ਫਿਰ ਜਿਹੜਾ ਹੈਗਾ, ਕਿਉਂਕਿ ਪੂਰਨ ਸਿੰਘ ਜਿਹੜਾ ਹੈਗਾ ਨਾ, ਉਹਨੇ ਪ੍ਰੋਜ਼ ਵਿੱਚ ਪੋਇਟਰੀ ਵਿੱਚ ਲਿਟਰੇਰੀ ਕ੍ਰਿਟਿਸਿਜ਼ਮ ਦੇ ਵਿੱਚ ਵੀ ਕੰਮ ਕੀਤਾ ਬਹੁਤ, ਵੈਸੇ ਹੈਗਾ ਤੇ ਬੇਸਿਕਲੀ ਉਹ ਸਾਇੰਟਿਸਟ ਸੀ, ਪਰ ਉਹਨੇ ਲਿਟਰੇਚਰ ਵਿੱਚ ਕੰਮ ਬਹੁਤ ਅੱਛਾ ਕੀਤਾ।
ਹੋਰ ਵੀ ਭਾਸ਼ਾਵਾਂ ਦੇ ਵਿੱਚ, ਅੰਗਰੇਜ਼ੀ ਦੇ ਵਿੱਚ, ਹਿੰਦੀ ਦੇ ਵਿੱਚ, ਕਈ ਭਾਸ਼ਾਵਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ।
ਹਾਂਜੀ ਹਾਂਜੀ।
ਮੈਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਬਾਰੇ 'ਚ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਸੀ, ਮੈਂ ਅੱਗੇ ਚੱਲ ਕੇ ਹੋਰ ਡਿਟੇਲ ਦੇ ਵਿੱਚ ਕਰਨੀ ਸੀਗੀ, ਚਲੋ ਆਪਾਂ ਇਸੇ ਗੱਲਬਾਤ ਨੂੰ ਹੁਣ ਅੱਗੇ ਤੋਰਦੇ ਹਾਂ ਕਿ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਜਿਹੜੀ ਪੰਜਾਬੀ ਕਵਿਤਾ ਅਤੇ ਸਾਹਿਤ ਦੇ ਵਿੱਚ ਜਿਹੜੀ ਉਹਨਾਂ ਦਾ ਭੂਮਿਕਾ ਆ, ਜਿਹੜਾ ਉਹਨਾਂ ਦਾ ਰੋਲ ਰਿਹਾ, ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ 'ਚ?
ਇਸ ਤਰ੍ਹਾਂ ਹੈ ਕਿ ਜੇ ਤੁਸੀਂ ਇਹ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਨੇ ਨਾ, ਇਹ ਭਾਈ ਵੀਰ ਸਿੰਘ ਦੇ ਸਮਕਾਲੀ ਨੇ, ਧਨੀ ਰਾਮ ਚਾਤ੍ਰਿਕ ਵੀ ਲਗਭਗ ਉਸੇ ਵੇਲੇ ਦੇ ਨੇ, ਤੇ ਇਹ ਉਸ ਟਾਈਮ ਦੇ ਵਿੱਚ ਇਹ ਤਿੰਨੇ ਜਿਹੜੇ ਹੈਗੇ ਨੇ ਨਾ, ਅਲੱਗ ਅਲੱਗ ਤਰ੍ਹਾਂ ਦੀ ਜਿਹੜਾ ਹੈਗਾ ਨਾ ਸ਼ੈਲੀ ਵਿੱਚ ਪੋਇਟਰੀ ਲਿਖਦੇ ਨੇ, ਪਰ ਤਿੰਨੇ ਜਿਹੜੇ ਹੈਗਾ, ਜਿਸ ਤਰ੍ਹਾਂ ਹੁਣ ਧਨੀ ਰਾਮ ਚਾਤ੍ਰਿਕ ਹੈਗਾ ਸੀ, ਧਨੀ ਰਾਮ ਚਾਤ੍ਰਿਕ ਜਿਹੜਾ ਹੈਗਾ ਉਹ ਪੇਂਡੂ ਮੁਹਾਵਰਾ ਹੈ ਨਾ ਜਿਹੜਾ, ਉਹਦੇ ਵਿੱਚ ਮਾਰਦਾ ਦਮਾਮੇ ਜਾਂ ਡਮੇਲੇ ਆ ਗਿਆ, ਹੈਨੀ, ਬਸੰਤ, ਇਸ ਤਰ੍ਹਾਂ ਦੀ ਉਹਦੀਆਂ ਕਹਾਣੀਆਂ ਜਿਹੜੀਆਂ ਪਿੰਡ ਦੇ ਬਾਰੇ ਪੋਇਮਸ ਜਿਹੜੀਆਂ ਹੈਗੀਆਂ ਨੇ ਉਹਨਾਂ ਦੀਆਂ, ਉਹ ਸਾਰਾ ਕਲਚਰ ਜਿਹੜਾ ਹੈਗਾ ਪੇਂਡੂ ਕਲਚਰ ਉਹਦੇ ਬਾਰੇ, ਤੇ ਪੇਂਡੂ ਭਾਸ਼ਾ ਜਿਹੜੀ ਹੈਗੀ ਆ, ਪੂਰਨ ਸਿੰਘ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਪੋਇਟਰੀ ਦੀ ਜਿਹੜੀ ਭਾਸ਼ਾ ਹੈਗੀ ਆ, ਉਹ ਉਹਨਾਂ ਨੇ ਜਿਹੜੀ ਹੈਗੀ ਨਾ ਅਰਬਨ ਜਿਹੜੀ ਪੰਜਾਬੀ ਹੈਗੀ ਹੈ ਨਾ ਉਹ ਅਪਣਾਈ ਹੈ, ਇਹੋ ਹੀ ਅਰਬਨ ਪੰਜਾਬੀ ਜਿਹੜੀ ਹੈ ਭਾਈ ਵੀਰ ਸਿੰਘ ਦੀ ਵੀ ਹੈ, ਪਰ ਭਾਈ ਵੀਰ ਸਿੰਘ ਜੇ ਥੀਮੈਟਿਕਲੀ ਉਹਨਾਂ ਨਾਲੋਂ ਵੱਖਰੇ ਸਨ ਵਿਸ਼ੇ ਦੇ ਤੌਰ ਦੇ ਉੱਤੇ, ਤੇ ਇਹਨਾਂ ਨੇ ਖੁੱਲੀ ਕਵਿਤਾ ਲਿਖੀ ਆ, ਪੂਰਨ ਸਿੰਘ ਨੇ ਖੁੱਲੀ ਕਵਿਤਾ ਦੇ ਪਹਿਲੇ ਸਾਡੇ ਕਵੀ ਨੇ, ਇਸ ਤੋਂ ਬਾਅਦ ਹੈਗੇ ਸੀ ਦੀਵਾਨਾ ਸੀ ਜਿਹੜਾ, ਉਹਨਾਂ ਨੇ ਜਿਹੜੀ ਹੈਗੀ ਨਾ ਖੁੱਲੀ ਕਵਿਤਾ ਲਿਖੀ ਹੈ, ਵੈਸੇ ਹੁਣ ਤੇ ਅੱਜ ਕੱਲ ਦੇ ਜਿਹੜਾ ਹੈਗਾ ਨਾ ਖੁੱਲੀ ਕਵਿਤਾ ਲਿਖਦੇ ਨੇ, ਕਿਉਂਕਿ ਖੁੱਲੀ ਕਵਿਤਾ ਜਿਹੜੀ ਹੈਗੀ ਆ, ਜੇ ਤੁਸੀਂ ਸਹੀ ਅਰਥਾਂ ਦੇ ਵਿੱਚ ਖੁੱਲੀ ਕਵਿਤਾ ਦੀ ਗੱਲ ਕਰੋ ਤੇ ਉਹ ਤੇ ਪੂਰਨ ਸਿੰਘ ਦੀ ਆ, ਕਿਉਂਕਿ ਉਹਦੀ ਜਿਹੜੀ ਖੁੱਲੀ ਕਵਿਤਾ ਹੈ ਨਾ ਉਹਦੇ ਵਿੱਚ ਵੀ ਇੱਕ ਲੈ ਹੈਗੀ ਆ, ਜਿਹੜੀ ਸਾਡੀ ਭਾਸ਼ਾ ਹੈ ਨਾ ਉਹਦੀ ਭਾਸ਼ਾ ਦੀ ਆਪਣੀ ਇੱਕ ਸਹਿਜ ਲੈ ਹੁੰਦੀ ਆ, ਉਹ ਉਸ ਸਹਿਜ ਲੈ, ਜਿਸ ਤਰ੍ਹਾਂ ਸਾਵਾ ਸਾਵਾ ਨਿੱਕਾ ਨਿੱਕਾ ਘਾਹ ਆਪਣੀਆਂ ਜੰਗਾਂ ਤੇ ਖਲੋ ਕੇ ਸਿਰ ਚੁੱਕ ਚੁੱਕ ਵੇਖਦਾ, ਪੂਰਨ ਸਿੰਘ ਕਹਿੰਦਾ। ਹੁਣ ਇਹ ਜਿਹੜਾ ਸਾਵਾ ਸਾਵਾ ਘਾਹ, ਜਿਹੜਾ ਸਾਵਾ ਸਾਵਾ ਡਬਲ ਕੀਤਾ ਨਾ ਉਹਨੇ, ਸਾਵਾ ਸਾਵਾ ਘਾਹ, ਅੱਛਾ ਇਹ ਜਿਹੜਾ ਹੈਗਾ ਨਾ ਇੱਕ ਮਿਊਜ਼ੀਕਲ ਟੋਨ ਜਿਹੜੀ ਹੈਗੀ ਹੈ ਨਾ ਉਹਦੇ 'ਚ ਪੈਦਾ ਕਰਦਾ ਖੁੱਲੀ ਕਵਿਤਾ ਹੋਣ ਦੇ ਬਾਵਜੂਦ ਵੀ। ਪਰ ਹੁਣ ਜਿਸ ਤਰ੍ਹਾਂ ਖੁੱਲੀ ਕਵਿਤਾ ਲਿਖ ਰਹੇ ਨੇ, ਜਿਸ ਤਰ੍ਹਾਂ ਦੇ ਪੋਇਟ ਜਿਹੜੇ ਲਿਖ ਰਹੇ ਨੇ, ਉਹਦੇ ਵਿੱਚ ਪ੍ਰੋਜ਼ ਤੇ ਪੋਇਟਰੀ ਵਿੱਚ ਫਰਕ ਨਹੀਂ ਹੈਗਾ, ਉਹਦੇ 'ਚ ਉਹ ਪ੍ਰੋਜ਼ ਹੀ ਲਿਖ ਰਹੇ ਨੇ, ਉਹ ਲਾਈਨਾਂ ਜਿਹੜੀਆਂ ਹੈਗੀਆਂ ਨਾ ਕਵਿਤਾ ਵਾਲੀਆਂ ਲਿਖ ਦਿੰਦੇ ਨੇ, ਕਹਿ ਦਿੰਦੇ ਨੇ ਕਿ ਖੁੱਲੀ ਕਵਿਤਾ ਹੈਗੀ। ਸੋ ਪੂਰਨ ਸਿੰਘ ਜਿਹੜਾ ਹੈਗਾ ਨਾ ਇਸ ਮਾਮਲੇ ਦੇ ਵਿੱਚ ਇਹਨਾਂ ਸਾਰਿਆਂ ਨਾਲੋਂ ਵੱਖਰੀ ਤਰ੍ਹਾਂ ਦੀ ਸ਼ੈਲੀ ਜਿਹੜੀ ਹੈਗੀ ਆ, ਸਟਾਈਲ ਜਿਹੜਾ ਹੈਗਾ ਲੈ ਕੇ ਆਉਂਦਾ।
ਇਹਦੇ ਨਾਲ ਦੀ ਮਿਲਦਾ ਜੁਲਦਾ ਸਵਾਲ ਹੈ ਰਖ ਸਾਹਿਬ, ਕਿ ਜਿਹੜਾ ਆਧੁਨਿਕ ਸਮਾਂ ਹੈ ਜਾਂ ਮੌਜੂਦਾ ਜਿਹੜਾ ਦੌਰ ਚੱਲ ਰਿਹਾ ਹੈ, ਉਹਦੇ 'ਚ ਕਵਿਤਾ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਤੁਸੀਂ, ਖਾਸ ਕਰਕੇ ਪੰਜਾਬੀ ਸੰਦਰਭ ਦੇ ਵਿੱਚ ਆਪਾਂ ਗੱਲ ਕਰੀਏ ਤਾਂ?
ਇਸ ਤਰ੍ਹਾਂ ਆਧੁਨਿਕ ਸਮੇਂ ਵਿੱਚ ਪੰਜਾਬੀ ਕਵਿਤਾ ਜਿਹੜੀ ਆ, ਜੇ ਤੁਸੀਂ ਆਧੁਨਿਕ ਸਮੇਂ ਨੂੰ ਥੋੜ੍ਹਾ ਪਿੱਛੇ ਲਿਜਾਣਾ ਚਾਹੋ ਤੇ ਅੰਮ੍ਰਿਤਾ ਪ੍ਰੀਤਮ ਤੋਂ ਸ਼ੁਰੂ ਕਰਕੇ, ਅੰਮ੍ਰਿਤਾ ਪ੍ਰੀਤਮ ਸੀ ਮੋਹਨ ਸਿੰਘ ਸਨ, ਪ੍ਰੋਫੈਸਰ ਮੋਹਨ ਸਿੰਘ, ਫਿਰ ਇਹ ਜਿਹਨਾਂ ਮੇਰੇ ਜਿਹੜੇ ਗੁਰੂ ਸਨ ਡਾਕਟਰ ਹਰਬੰਸ ਸਿੰਘ, ਉਹਨਾਂ ਦੀ ਪੋਇਟਰੀ ਜਿਹੜੀ ਹੈਗੀ ਆ ਉਹਨੂੰ ਵੀ ਖਾਸ ਜਿਹੜਾ ਹੈਗਾ ਨਾ ਇੰਪੋਰਟੈਂਟ ਇੰਟਲੈਕਚੁਅਲ ਪੋਇਟਰੀ ਜਿਹੜੀ ਆ, ਜਸਵੰਤ ਸਿੰਘ ਨੇਕੀ ਉਹਨਾਂ ਦੀ ਪੋਇਟਰੀ ਹੈਗੀ ਆ। ਫਿਰ ਉਹਨਾਂ ਤੋਂ ਬਾਅਦ ਜਿਹੜਾ ਹੈਗਾ ਨਾ ਹੁਣ ਕੋਈ ਬਹੁਤ ਵੱਡੇ ਪੋਇਟ ਜਿਹੜੇ ਹੈਗੇ ਨੇ ਨਾ ਸਾਡੇ ਕੋਲ ਨਹੀਂ ਹੈਗੇ। ਸੁਰਜੀਤ ਪਾਤਰ ਇੱਕ ਐਸੀ ਜਿਹਨਾਂ ਦੀ ਹੁਣ ਪਿੱਛੇ ਜਿਹੜੇ ਸਵਰਗਵਾਸ ਵੀ ਹੋ ਗਏ ਨੇ, ਉਹਨਾਂ ਦੀ ਪੋਇਟਰੀ ਸੀ। ਸੋ ਹੁਣ ਪੋਇਟਰੀ ਤਾਂ ਲਿਖੀ ਜਾ ਰਹੀ ਆ, ਬਹੁਤ ਪੋਇਟਸ ਲਿਖੇ ਜਾ ਰਹੇ ਨੇ, ਲਿਖ ਰਹੇ ਨੇ ਪੋਇਟਰੀ ਸਾਡੇ ਪੰਜਾਬੀ ਦੇ ਵਿੱਚ, ਇੱਥੇ ਵੀ ਨੇ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਹੈਗੇ ਨੇ। ਪਾਕਿਸਤਾਨੀ ਪੰਜਾਬੀ ਇਸ ਵੇਲੇ ਜਿਹੜਾ ਲਿਟਰੇਚਰ ਹੈ ਉਹ ਵੀ ਬਹੁਤ ਅੱਛਾ ਲਿਖਿਆ ਜਾ ਰਿਹਾ। ਅਫਜ਼ਲ ਅਹਿਸਨ ਰੰਧਾਵਾ ਜਾਂ ਨਜ਼ਮ ਹੁਸੈਨ ਸੈਦ, ਪੰਜਾਬੀ ਆਲੋਚਨਾ ਦੇ ਵਿੱਚ ਬੜਾ ਨਾਂ ਆ ਅਫਜ਼ਲ ਅਹਿਸਨ ਰੰਧਾਵਾ ਦਾ, ਜਿਹੜਾ ਹੈਗਾ ਉਹਦੇ ਵਿੱਚ ਸ਼ਾਰਟ ਸਟੋਰੀਜ਼ ਜਿਹੜੀਆਂ ਨੇ ਉਹਨੇ ਬਹੁਤ ਅੱਛੀਆਂ ਲਿਖੀਆਂ ਨੇ, ਫਖਰ ਜ਼ਮਾਨ ਨੇ ਉਹਨੇ ਨਾਵਲ ਲਿਖੇ ਨੇ ਬਹੁਤ। ਜਿਹੜਾ ਹੈਗਾ ਇੱਧਰ ਵਾਲਾ ਸਾਡਾ ਜਿਹੜਾ ਹੈਗਾ ਲਿਟਰੇਚਰ, ਉਹ ਲਿਟਰੇਚਰ ਅਸਲ ਵਿੱਚ ਉਸ ਤਰ੍ਹਾਂ ਨਹੀਂ ਰਿਹਾ ਜੋ ਪੰਜਾਬੀ ਹੈਗੀ ਸੀ ਸਾਡੀ। ਹੁਣ ਪੰਜਾਬੀ ਜਿਹੜੀ ਹੈਗੀ ਹੈ ਨਾ ਉਹ ਹਿੰਦੀ ਆਈ ਅਤੇ ਪੰਜਾਬੀ ਹੋ ਗਈ। ਪਰਟੀਕੁਲਰਲੀ ਮੈਂ ਆਪਣੇ ਜਿੱਥੇ ਮੈਂ ਰਹਿੰਦਾ ਦਿੱਲੀ ਦੇ ਵਿੱਚ, ਸਾਡੀ ਜਿਹੜੀ ਪੰਜਾਬੀ ਆ ਉਹ ਹਿੰਦੀ ਆਈ ਸੀ ਆ।
ਕੈਸੇ ਕਰਕੇ ਹੀ ਜਿਹੜੇ ਹੁਣ ਨਤੀਜੇ ਵੀ ਆਏ ਨੇ ਪੰਜਾਬੀ ਦੇ ਵਿਸ਼ੇ ਦੇ ਵਿੱਚ ਜਿਹੜੇ ਸਕੂਲੀ ਵਿਦਿਆਰਥੀ ਉਹ ਫੇਲ ਵੀ ਹੋ ਰਹੇ ਨੇ।
ਹਾਂ, ਪੰਜਾਬੀ ਦੇ ਵਿਦਿਆਰਥੀ ਜਿਹੜਾ ਹੈਗਾ ਨਾ ਉਹ ਇੱਕ ਤੇ ਵੈਸੇ ਵੀ ਹੁਣ ਪੰਜਾਬੀ ਜਿਹੜੀ ਹੈਗੀ ਨਾ ਬਹੁਤ ਪਾਪੂਲਰ ਸਬਜੈਕਟ ਨਹੀਂ ਹੈਗਾ ਸਕੂਲਾਂ ਵਿੱਚ, ਕਾਲਜਾਂ ਵਿੱਚ, ਦਿੱਲੀ ਦੇ ਵਿੱਚ ਤਾਂ ਖਾਸ ਤੌਰ 'ਤੇ ਨਹੀਂ ਹੈਗਾ। ਦਿੱਲੀ ਵਿੱਚ ਸਕੂਲ ਜਿਹੜੇ ਹੈਗੇ ਨੇ ਉਹਨਾਂ ਲਈ ਕਈ ਵਾਰ ਬੱਚੇ ਜਿਹੜੇ ਹੈਗੇ ਨੇ ਲੱਭਣੇ ਪੈਂਦੇ ਨੇ, ਕਿਉਂਕਿ ਉੱਥੇ ਇੱਕ ਉਹਨਾਂ ਨੇ ਰੱਖਿਆ ਹੈ ਕਿ ਇੰਨੇ ਸਟੂਡੈਂਟ ਹੋਣਗੇ ਤਾਂ ਟੀਚਰ ਆਏਗਾ, ਰੱਖਿਆ ਜਾਏਗਾ। ਅਤੇ ਉਹਨੇ ਸਟੂਡੈਂਟ ਵੀ ਨਹੀਂ ਆਉਂਦੇ, ਉਹ ਟੀਚਰ ਕਈ ਵਾਰ ਜਿਹੜਾ ਹੈਗਾ ਸਾਲ ਦੋ ਸਾਲ ਨਾ ਆਵੇ ਤਾਂ ਉਸ ਤੋਂ ਬਾਅਦ ਉਹਨੂੰ ਛੁੱਟੀ ਦੇ ਦਿੰਦੇ ਨੇ। ਅਤੇ ਆਪਣੀ ਨੌਕਰੀ ਬਚਾਉਣ ਲਈ ਉਹ ਵਿਚਾਰਾ ਇੱਧਰ ਉੱਧਰ ਘੁੰਮ ਫਿਰ ਕੇ ਉਹ ਲੈ ਆਉਂਦਾ ਹੈ ਬੱਚੇ, ਇਹਨੇ ਕਿ ਉਹਦੀ ਨੌਕਰੀ ਬਚੀ ਰਹੇ। ਕਾਲਜਾਂ ਦੇ ਵਿੱਚ ਵੀ ਇਹੀ ਹਾਲ ਹੈ। ਸਾਡੇ ਦਿੱਲੀ ਦੇ ਵਿੱਚ ਜਿਹੜੇ ਹੈਗੇ ਨੇ ਚਾਰ ਪੰਜ ਕਾਲਜਿਸ ਨੇ ਜਿਹਨਾਂ ਦੇ ਵਿੱਚ ਪੰਜਾਬੀ ਹੈਗੀ ਆ, ਉਹ ਵੀ ਸਾਰੇ ਖਾਲਸਾ ਜਿਹੜਾ ਬੋਰਡ ਹੈ ਸਾਡਾ ਉਹਦੇ ਨਾਲ ਹੀ ਸੰਬੰਧਿਤ ਨੇ, ਉਹਨਾਂ ਦੇ ਵਿੱਚ ਹੈਗੀ ਆ। ਉੱਥੇ ਵੀ ਲੱਭਣੇ ਪੈਂਦੇ ਨੇ ਸਟੂਡੈਂਟਸ। ਕਿਸੇ ਜ਼ਮਾਨੇ ਦੇ ਵਿੱਚ ਮੈਂ ਜਦੋਂ ਸ਼ੁਰੂ ਕੀਤਾ ਸੀ ਇਹ ਟੀਚਿੰਗ, ਉੱਥੇ ਸੰਸਕ੍ਰਿਤ ਦਾ ਇਹ ਹਾਲ ਹੁੰਦਾ ਸੀ, ਅਤੇ ਹੁਣ ਉਹ ਹਾਲ ਜਿਹੜਾ ਉਸ ਵੇਲੇ ਸੰਸਕ੍ਰਿਤ ਦਾ ਹੁੰਦਾ ਸੀ ਉਹੀ ਹਾਲ ਹੁਣ ਇਸ ਵੇਲੇ ਪੰਜਾਬੀ ਦਾ ਹੋ ਗਿਆ।
ਇਹ ਤਾਂ ਹੋਈ ਪੰਜਾਬੀ ਭਾਸ਼ਾ ਦੀ ਗੱਲ, ਅਤੇ ਜੇ ਆਪਾਂ ਸਾਹਿਤ ਦੀ ਗੱਲ ਕਰੀਏ, ਸਾਹਿਤ ਦੀ ਸਥਿਤੀ ਕੀ ਹੈਗੀ ਜੀ ਮੌਜੂਦਾ ਸਮੇਂ 'ਚ ਅਕਾਦਮਿਕ ਸੰਸਥਾਵਾਂ ਦੇ ਵਿੱਚ?
ਸਾਹਿਤ ਦੀ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ,
ਜਿਵੇਂ ਆਪਾਂ ਪੰਜਾਬੀ ਦਾ, ਪੰਜਾਬੀ ਭਾਸ਼ਾ ਦਾ ਜ਼ਿਕਰ ਕਰ ਰਹੇ ਹਾਂ ਕਿ ਵਿਦਿਆਰਥੀ ਲੱਭਣੇ ਪੈ ਰਹੇ ਨੇ, ਸਾਹਿਤ ਵਾਸਤੇ ਵੀ ਵਿਦਿਆਰਥੀ ਜਿਹੜੇ ਇਸ ਵੇਲੇ ਨਹੀਂ ਨਜ਼ਰ ਆ ਰਹੇ, ਜਾਂ ਸਾਹਿਤ ਪ੍ਰਤੀ ਰੁਚੀ ਕਿਵੇਂ ਹੈ ਜੀ ਵਿਦਿਆਰਥੀਆਂ ਦੀ ਅਕਾਦਮਿਕ ਸੰਸਥਾਵਾਂ ਦੇ ਵਿੱਚ?
ਇਸ ਤਰ੍ਹਾਂ ਕਿ ਵਿਦਿਆਰਥੀ ਹੁਣ ਸਾਡੇ ਇੱਥੇ ਐਮ ਏ ਦੇ ਜਿਹੜੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ ਆ ਜਾਂਦੇ ਨੇ ਨਾ ਉਹ ਆਲਮੋਸਟ 80-90-100 ਦੇ ਆਸ ਪਾਸ ਜਿਹੜਾ ਗਾ ਇਹਨਾਂ ਦੇ 80-100 ਆ ਜਾਂਦੇ ਨੇ ਸਟੂਡੈਂਟਸ। ਪਰ ਉਹਨਾਂ ਦੇ ਵਿੱਚ ਨਾ ਜ਼ਿਆਦਾ ਤੌਰ ਦੇ ਉੱਤੇ ਲੜਕੀਆਂ ਹੁੰਦੀਆਂ ਨੇ, ਲੜਕੇ ਹਾਰਡਲੀ ਜਿਹੜਾ ਹੈਗਾ 4-5% ਹੁੰਦੇ ਨੇ।
ਇਹਦਾ ਕੀ ਕਾਰਨ ਹੈ ਜੀ?
ਇਹਦਾ ਕਾਰਨ ਇਹ ਹੈ ਕਿ ਪੰਜਾਬੀ ਜਿਹੜਾ ਹੈਗਾ ਨਾ ਉਹਨੂੰ ਕੋਈ ਬਹੁਤ ਪ੍ਰੋਫੀਟੇਬਲ ਨਹੀਂ ਸਮਝਦੇ ਉਹ ਇਹ ਪੜ੍ਹਨ ਤੋਂ ਬਾਅਦ ਜਿਹੜਾ ਹੈਗਾ ਹੈ ਕਿਤੇ ਨੌਕਰੀ ਲਈ, ਕਿਉਂਕਿ ਇਹਦੇ ਲਈ ਸਿਰਫ ਟੀਚਿੰਗ ਇੱਕ ਜੋਬ ਹੈ ਉੱਥੇ, ਹੋਰ ਕਿਤੇ ਤਾਂ ਜਾਂਦੇ ਨਹੀਂ ਜਿਹੜਾ ਹੈਗਾ, ਉਹਨਾਂ ਨੇ ਟੀਚਿੰਗ ਵਿੱਚ ਜਾਣਾ ਹੁੰਦਾ। ਹੁਣ ਕੁੜੀਆਂ ਦਾ ਜਿਹੜਾ ਹੈਗਾ ਨਾ ਉਹ ਵੈਸੇ ਜਿਹੜਾ ਹੈਗਾ ਅਸੀਂ ਗੱਲ ਕਰ ਰਹੇ ਹਾਂ, ਪਰ ਕੁੜੀਆਂ ਆਮ ਤੌਰ ਤੇ ਜਿਹੜਾ ਹੈਗਾ ਨਾ ਉਹਨਾਂ ਦਾ ਇਹ ਹੁੰਦਾ ਕਿ ਉਹ ਵਿਆਹਣ ਯੋਗ ਹੁੰਦੀਆਂ ਨੇ, ਮਾਂ ਪਿਓ ਜਿਹੜੇ ਕਹਿੰਦੇ ਕਹਿੰਦੇ ਨੇ ਕਿ ਚਲੋ ਇਹਨਾਂ ਨੂੰ ਪੜ੍ਹਨੇ ਪਾ ਦਿਓ, ਆਂਢੀ ਗੁਆਂਢੀ ਕਹਿਣਗੇ ਤੇ ਨਹੀਂ ਅਸੀਂ ਕਹਾਂਗੇ ਵੀ, ਉਹ ਪੜ੍ਹ ਜਾਂਦੀਆਂ ਨੇ। ਪਰ ਉਹ ਮੈਂ ਸਮਝਣਾ ਕਿ ਕੁਝ ਨੂੰ ਛੱਡ ਕੇ ਜਿਹੜਾ ਹੈਗਾ ਆਲਮੋਸਟ 15-20% ਕੁੜੀਆਂ ਹੁੰਦੀਆਂ ਨੇ ਜਿਹੜੀਆਂ ਉਸ ਤੋਂ ਬਾਅਦ ਅੱਗੇ ਰਿਸਰਚ ਵਿੱਚ ਵੀ ਜਾਂਦੀਆਂ ਨੇ, ਫਿਰ ਟੀਚਿੰਗ ਵਿੱਚ ਵੀ ਚਲੇ ਜਾਂਦੀਆਂ ਨੇ, ਜਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਫੈਸ਼ਨਸ ਨੇ ਉਹਨਾਂ ਦੇ ਵਿੱਚ ਚਲੇ ਜਾਂਦੀਆਂ ਨੇ। ਬਾਕੀ ਜਿਹੜੀਆਂ ਕੁੜੀਆਂ ਨੇ ਉਹ ਵਿਆਹ ਕਰਕੇ ਤੇ ਘਰ ਬਹਿ ਜਾਂਦੀਆਂ ਨੇ। ਸਾਡੀ ਜਿਹੜੀ ਆਪਣੀ ਹੁੰਦੀ ਹੈ ਮਿਹਨਤ ਉਹ ਵੇਸਟ ਹੋ ਜਾਂਦੀ ਹੈ।
ਤੇ ਫਿਊਚਰ ਨੂੰ ਲੈ ਕੇ ਜੇਕਰ ਗੱਲ ਕਰੀਏ ਡਾਕਟਰ ਸਾਹਿਬ, ਜਿਹੜੇ ਨੌਜਵਾਨ ਵਿਦਿਆਰਥੀ ਜਾਂ ਕਵੀ ਆਖ ਲਈਏ ਜਿਹੜੇ ਆਪਣੀ ਪੰਜਾਬੀ ਜਾਂ ਸਥਾਨਕ ਭਾਸ਼ਾ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਆ, ਉਹਨਾਂ ਲਈ ਤੁਹਾਡੇ ਤਜਰਬੇ ਤੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਉਹਨਾਂ ਨੂੰ ਤੁਸੀਂ ਗਾਈਡ ਕਰਦੇ ਹੋ ਜੀ?
ਨਹੀਂ, ਪੰਜਾਬੀ ਪਹਿਲੀ ਤੇ ਆ ਕਿ ਜਿਹੜੀ ਸਰਕਾਰਾਂ ਨੇ ਨਾ ਉਹਨਾਂ ਸਰਕਾਰਾਂ ਨੂੰ ਅਪਰਚੁਨਿਟੀਜ਼ ਕ੍ਰੀਏਟ ਕਰਨੀਆਂ ਚਾਹੀਦੀਆਂ ਨੇ ਪੰਜਾਬੀ ਲਈ, ਤੇ ਉਹ ਜਿਹੜੀਆਂ ਨੇ ਅਪਰਚੁਨਿਟੀਜ਼ ਤੇ ਹੈ ਨਹੀਂ ਗੀਆਂ, ਤੇ ਜਿੱਥੇ ਅਪਰਚੁਨਿਟੀਜ਼ ਨਹੀਂ ਹੈਗੀਆਂ ਉੱਥੇ ਪੜ੍ਹਨ ਵੀ ਕੌਣ ਆਏਗਾ। ਇਸ ਕਰਕੇ ਵੈਸੇ ਇਹ ਨਹੀਂ ਮੈਂ ਕਹਿ ਰਿਹਾ ਪੰਜਾਬੀ ਦੀ, ਹੋਰ ਵੀ ਕਈ ਸਬਜੈਕਟ ਨੇ ਜਿਹਨਾਂ ਦਾ ਇਹੋ ਹਾਲ ਹੈ, ਕਿਉਂਕਿ ਇਹ ਹੁਣ ਜਿਹੜੇ ਪਹਿਲੇ ਕਿਸੇ ਜ਼ਮਾਨੇ ਦੇ ਵਿੱਚ ਜਿਹੜਾ ਹੈਗਾ ਨਾ ਲੋਕੀ ਬੀ ਕੰਮ ਕਰਦੇ ਸੀ, ਹੁਣ ਬੀ ਕੰਮ ਹੀ ਨਹੀਂ ਕਰਦੇ, ਬਹੁਤ ਘੱਟ ਕਰਦੇ ਨੇ ਬੀ ਕੰਮ, ਕਿਉਂਕਿ ਹੁਣ ਦੂਸਰੇ ਕੋਰਸਿਸ ਬਹੁਤ ਆ ਗਏ ਨੇ, ਉਹ ਬਿਜ਼ਨਸ ਮੈਨੇਜਮੈਂਟ ਵਗੈਰਾ ਜਾਂ ਹੋਰ ਜਿਹੜਾ ਹੈਗਾ ਉੱਧਰ ਚਲੇ ਜਾਂਦੇ ਨੇ। ਪੰਜਾਬੀ ਜਿਹੜੀ ਹੈਗੀ ਆ, ਪੰਜਾਬੀ ਜਿਹੜੀ ਹੈਗੀ ਆ ਇਹਨੂੰ ਕੋਈ ਇਸ ਤਰ੍ਹਾਂ ਦਾ ਮਿਲਿਆ ਨਹੀਂ ਪਰਸਪੈਕਟਿਵ ਵਿੱਚ ਜਿਹੜਾ ਹੈਗਾ ਨਾ ਇਹਦੀ ਜ਼ਰੂਰਤ ਮਹਿਸੂਸ ਕੀਤੀ ਜਾ ਸਕੇ, ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਨਾ ਇਹਦੇ 'ਚ ਬਹੁਤ ਅਤੇ ਟੀਚਿੰਗ ਜੋਬ ਦੇ ਵਿੱਚ ਹੀ ਆ, ਜਾਂ ਸਕੂਲ ਵਿੱਚ ਚਲੇ ਜਾਣਗੇ, ਬੀ ਐਡ ਕੀਤੀ ਸਕੂਲ, ਹੁਣ ਬੀ ਐਡ ਕਰਨੀ ਵੀ ਜਿਹੜੀ ਗਿਆ ਉੱਥੇ ਦਿੱਲੀ ਦੇ ਵਿੱਚ ਬੀ ਐਡ ਤਾਂ ਹੁੰਦੀ ਨਹੀਂ, ਉਹ ਇੱਕ ਇੰਸਟੀਚਿਊਟ ਹੈਗਾ ਜਿਹੜਾ ਦਿੱਲੀ ਯੂਨੀਵਰਸਿਟੀ ਨਾਲ ਸੰਬੰਧਿਤ ਹੈ, ਉੱਥੇ ਦਾਖਲੇ ਬਹੁਤ ਘੱਟ ਮਿਲਦੇ ਨੇ। ਹੁਣ ਸਾਡੇ ਕੋਲ ਜਿਹੜੇ ਐਮ ਏ ਕਰਨ ਆਉਂਦੇ ਨੇ ਕੁੜੀਆਂ ਖਾਸ ਤੌਰ ਦੇ ਉੱਤੇ, ਉਹਨਾਂ ਦਾ ਇਹ ਵੀ ਹੁੰਦਾ ਕਿ ਐਮ ਏ ਤੋਂ ਬਾਅਦ ਉਹ ਬੀ ਐਡ ਕਰਦੀਆਂ ਨੇ, ਬੀ ਏ ਤੋਂ ਬਾਅਦ ਨਹੀਂ ਬੀ ਐਡ ਕਰਦੀਆਂ, ਐਮ ਏ ਤੋਂ ਬਾਅਦ ਬੀ ਐਡ ਕਰਦੀਆਂ ਨੇ, ਕਿਉਂਕਿ ਸਾਡੀ ਜਿਹੜੀ ਐਮ ਏ ਵਾਲੇ ਨੇ ਨਾ ਉਹਨਾਂ ਲਈ ਕੁਛ ਸੀਟਾਂ ਰਿਜ਼ਰਵ ਨੇ ਉੱਥੇ ਬੀ ਐਡ ਵਿੱਚ, ਤੇ ਉਹ ਇਸ ਕਰਕੇ ਉੱਥੋਂ ਬੀ ਐਡ ਕਰ ਲੈਂਦੀਆਂ ਨੇ, ਸਕੂਲ ਵਿੱਚ ਨੌਕਰੀ ਵਗੈਰਾ ਮਿਲ ਜਾਂਦੀ।
ਡਾਕਟਰ ਸਾਹਿਬ, ਜਿਹੜਾ ਆਸਟ੍ਰੇਲੀਆ ਦਾ ਪੰਜਾਬੀ ਭਾਈਚਾਰਾ, ਕਿਉਂਕਿ ਇੱਥੇ ਵੀ ਹੁਣ ਕਈ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ, ਜਾਂ ਬੱਚੇ ਜਿਹੜੇ ਹੈਗੇ, ਕੁਛ ਗੁਰੂ ਘਰ ਐਸੇ ਹੈਗੇ ਜਿੱਥੇ ਪੰਜਾਬੀ ਸਿਖਾਉਣ ਵਾਸਤੇ ਵੀਕਐਂਡ ਉੱਤੇ ਕਲਾਸਾਂ ਵੀ ਸਪੈਸ਼ਲੀ ਲੱਗਦੀਆਂ ਨੇ, ਉਹਨਾਂ ਮਾਪਿਆਂ ਨੂੰ ਜਾਂ ਜਿਹੜੇ ਪੰਜਾਬੀ ਨਾਲ ਪਿਆਰ ਰੱਖਣ ਵਾਲੇ ਲੋਕ ਨੇ, ਸਾਹਿਤ ਨਾਲ ਪਿਆਰ ਰੱਖਣ ਵਾਲੇ ਲੋਕ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ?
ਉਹਨਾਂ ਨੂੰ ਇੱਕ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਘਰਾਂ ਦੇ ਵਿੱਚ ਉਹਨਾਂ ਬੱਚਿਆਂ ਦੇ ਨਾਲ ਨਾ ਪੰਜਾਬੀ ਵਿੱਚ ਗੱਲ ਕਰਨ। ਹੁਣ ਬੱਚੇ ਜਿਹੜੇ ਹੈਗੇ ਨੇ ਇੱਥੇ ਗੱਲ ਤੇ ਉਹਨਾਂ ਨੇ ਅੰਗਰੇਜ਼ੀ ਵਿੱਚ ਕਰਨੀ ਹੈ ਘਰ ਵਿੱਚ ਵੀ ਤੇ ਬਾਹਰ ਵੀ, ਤੇ ਪੰਜਾਬੀ ਉੱਥੇ ਜਿਹੜਾ ਹੈਗਾ ਨਾ ਸਿੱਖਦੇ ਨੇ, ਪਰ ਉਹਨਾਂ ਦਾ ਜਿਹੜਾ ਐਕਸੈਂਟ ਹੈ ਮੈਂ ਬਹੁਤ ਦੇਖਿਆ ਜਿਹੜਾ ਹੈਗਾ ਨਾ ਉਹ ਪੰਜਾਬੀ ਵਾਲਾ ਨਹੀਂ ਹੈਗਾ, ਤੇ ਉਹ ਤਾਂ ਹੀ ਹੋ ਸਕਦਾ ਹੈ ਜੇ ਆਪਣੇ ਪੇਰੈਂਟਸ ਵੀ ਜਿਹੜੇ ਹੈਗੇ ਨੇ ਜਾਂ ਜਿਹੜੇ ਪਰਿਵਾਰ ਨੇ ਜਿਹੜੇ ਪੰਜਾਬੀ ਪਰਿਵਾਰ ਨੇ, ਮੈਂ ਸਿੱਖ ਪਰਿਵਾਰ ਨਹੀਂ ਕਹਿੰਦਾ, ਸਾਰੇ ਪੰਜਾਬੀ ਪਰਿਵਾਰ ਜਿਹੜੇ ਹੈਗੇ ਨੇ ਉਹੀ ਜੇ ਇਸ ਗੱਲ ਵੱਲ ਧਿਆਨ ਦੇਣ ਕਿ ਆਪਣੇ ਬੱਚਿਆਂ ਨੂੰ ਅਸੀਂ ਪੰਜਾਬੀ ਦੇ ਲੜ ਲਾਈਏ।
ਤੇ ਡਾਕਟਰ ਸਾਹਿਬ, ਹੋਰ ਕੋਈ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ, ਕੋਈ ਖਾਸ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ ਜੀ?
ਬਸ ਮੈਂ ਇਹ ਕਹਾਂਗਾ ਕਿ ਪੰਜਾਬੀ ਜਿਹੜੀ ਹੈਗੀ ਆ ਵਧੇ ਫੁੱਲੇ, ਇੱਥੇ ਵੀ ਵਧੇ ਫੁੱਲੇ, ਸਾਡੇ ਪੰਜਾਬ ਵਿੱਚ ਵੀ ਤੇ ਸਾਡੇ ਦਿੱਲੀ ਵਿੱਚ ਖਾਸ ਤੌਰ 'ਤੇ ਜਿੱਥੇ ਮੈਂ ਰਹਿੰਦਾ ਹੈ ਉੱਥੇ ਯਤਨ ਕੀਤੇ ਜਾਣ ਵੱਧ ਤੋਂ ਵੱਧ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਸਾਡੇ ਨਾਲ ਗੱਲਬਾਤ ਕਰਨ ਦੇ ਵਾਸਤੇ, ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।